ਹੀਰੇ ਲਾਲ ਜਲਤੀ ਪਲੰਗ ਲਾਲ ਜਿਹੜਾ ਮੋਹਣੀਆਂ ਮੁਖਮਣੀ ਸੋਹੇ ਕਰੇ ਰੰਗ ਵਸਾ, ਮੋਹਣੀਆਂ ਹੋਣ ਪਲੰਗ ਹੋਣ ਤੇ ਹੀਰੇ ਜਵਾਹਰਾਤ ਦੇ ਡੈਕੋਰੇਸ਼ਨ ਹੋਵੇ, ਧਰਤੀ ਦੇ ਵਿੱਚ ਜਗਮਗ ਜਗਮਗ ਕਰਦੇ ਹੋ। ਮਹਾਰਾਜ ਕਹਿੰਦੇ ਭੁੱਲ ਜਾਏਗਾ ਪਰਮੇਸ਼ਰ ਨੂੰ ਇਹ ਦੇਖ ਕੇ। ਸਿੱਧ ਹੋਵਾ ਸਿੱਧ ਲਾਈ ਰਿੱਧਾ ਖਾਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਪਾਓ ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤਨਾ ਆਵੈ। ਰਿਧੀਆਂ ਸਿੱਧੀਆਂ ਤਾਕਤਾਂ ਆ ਗਈਆਂ, ਮੱਖੀਆਂ ਆ ਜਾਣਗੀਆਂ ਬੇਅੰਤ, ਆਹ ਦੇ ਦੋ ਜੀ ਮੈਨੂੰ, ਆਹ ਦੇ ਦੋ ਜੀ ਮੇਰਾ, ਆਹ ਖਰਾਬ ਹੈ ਜੀ ਮੇਰਾ, ਆਹ ਖਰਾਬ ਹੈ, ਮੈਨੂੰ ਬਚਨ ਦਓ ਜੀ, ਮੈਨੂੰ ਫਲਾਣੀ ਚੀਜ਼ ਕਰੋ ਜੀ। ਕਹਿੰਦੇ ਪਰਮੇਸ਼ਰ ਭੁੱਲੇਗਾ ਕਿ ਨਹੀਂ ਜਦ ਉਹਨਾਂ ਨਾਲ ਗੱਲ ਕਰੇਗਾ। ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤਨਾ ਆਵੈ। ਫਿਰ ਚੌਥੀ ਰੂਪ ਚੌਥਾ ਰੂਪ ਧਾਰਿਆ ਮਾਇਆ ਨੇ ਰਾਸ਼ੀ ਸ਼ਕਤੀ ਦਾ, ਕਹਿੰਦੇ ਇਹਦੇ ਵਿੱਚ ਵੀ ਵੈਗੁਰੂ ਭੁੱਲਿਆ ਰਹਿੰਦਾ, ਸੋ ਇਹ ਭੁਲਾਉਂਦੀ ਹੈ। ਕਹਿੰਦੇ ਸੰਤ ਮੈਨੂੰ ਨੇੜੇ ਨਹੀਂ ਆਉਣ ਦਿੰਦੇ, ਕਹਿੰਦੇ ਤੂੰ ਰੱਬ ਨੂੰ ਭੁਲਾਉਂਦੀ ਹੈ। ਮੈਂ ਮੱਥੇ ਟੇਕਦੀ ਹਾਂ ਵੀ ਮਹਾਰਾਜ ਮੈਂ ਦਾਸੀ ਹੋ ਕੇ ਕਾਰ ਕਰਾਂ, ਕਹਿੰਦੇ ਤੇਰਾ ਭਰੋਸਾ ਨਹੀਂ ਕਿਹੜੇ ਵੇਲੇ ਤੂੰ ਠੱਗ ਲਵੇਂ, ਤਾਂ ਮੇਰੇ ਇਹ ਮੂਹਰਲੇ ਕੇਸ ਕਰ ਗਏ ਪਿਛਲੇ। ਕਹਿੰਦੇ ਆਪਾਂ ਅਮਰ ਲੋਕ ਨੇ ਜਿਹੜੇ ਪਾਪੀ ਤੇ ਵਿਸ਼ਈ ਲੋਕ ਨੇ, ਇਹ ਮੈਨੂੰ ਲੈ ਕੇ ਵਿਸ਼ਿਆਂ ਤੇ ਖਰਚ ਕਰਦੇ ਨੇ, ਸ਼ਰਾਬਾਂ ਕਬਾਬਾਂ ਮਾਰਿਆਂ ਕੰਮਾਂ ਤੇ ਲਾਉਂਦੇ, ਮੈਂ ਇਹਨਾਂ ਤੋਂ ਦੂਰ ਭੱਜਦੀ ਹਾਂ, ਇਹ ਪਿਛਲੇ ਵਾਲ ਇਹਨਾਂ ਨੇ ਪੜ ਕੇ ਪੱਟੇ ਹੋਏ ਨੇ। ਕਹਿੰਦੇ ਕੋਈ ਕੌਤਕਤਾ ਦਿਖਾਓ, ਕਹਿੰਦੇ ਦੇਖ ਲਓ ਕੌਤਕ ਮੇਰੇ ਖਤਰਨਾਕ ਹੁੰਦੇ, ਜੰਗਲ 'ਚ ਚੱਲੋ। ਕਹਿੰਦੇ ਤੁਹਾਨੂੰ ਲੋਭੀ ਦਾ ਕੌਤਕ ਦਿਖਾਉਣੀ, ਮਾਇਆ ਦੀ ਥੈਲੀ ਰਸਤੇ ਸਿੱਟਦੀ। ਚਾਰ ਮਿੱਤਰ ਤੁਰੇ ਆਉਂਦੇ ਨੇ, ਇਕੱਠੇ ਤੁਰੇ ਨੇ, ਇਕੱਠੇ ਕਿਤੇ ਜਾਣਾ, ਇਕੱਠਿਆਂ ਨੇ ਵਾਪਸ ਆਉਣਾ, ਤੇ ਚਾਰੇ ਹੀ ਜਾਂਦੇ ਜਾਂਦੇ ਜਦ ਥੈਲੀ ਦੇਖੀ ਪਈ, ਚਮਕ ਮਾਰਦੀ ਹੈ, ਮੋਹਰਾਂ ਚਮਕਦੀਆਂ, ਕਹਿਣ ਲੱਗੇ ਲੈ ਵੀ ਕੋਈ ਚੀਜ਼ ਹੋਵੇ ਆਪਾਂ ਚਾਰ ਹਿੱਸਿਆਂ 'ਚ ਕਰਨੀ। ਅੱਗੇ ਗਏ, ਬੜੇ ਖੁਸ਼ ਹੋਏ, ਥੈਲੀ ਉਠਾ ਲਈ, ਮੋਹਰਾਂ ਦੀ ਭਰੀ ਪਈ ਹੈ, ਇੱਕ ਪਾਸੇ ਹੋ ਗਏ ਵੀ ਕੋਈ ਆ ਨਾ ਜਾਵੇ ਜਿਹਦੀ ਗਿਰੀ ਹੈ, ਕਰਾਹੇ ਚੱਲਣ ਲੱਗ ਗਏ। ਥੋੜ੍ਹੀ ਦੂਰ ਗਏ, ਕਹਿੰਦੇ ਵੀ ਆਪਾਂ ਵੰਡ ਲਈਏ। ਕਹਿੰਦੇ ਦੇਖੋ ਟੱਪਦੇ ਨੇ, ਛਾਲਾਂ ਮਾਰਦੇ ਆ ਵੀ ਇੰਨਾ ਧੰਨ ਤਾਂ ਕਰੇ ਸਾਨੂੰ ਪ੍ਰਾਪਤ ਹੀ ਨਹੀਂ ਸੀ ਹੋਣਾ, ਆਹ ਤਾਂ ਸਾਡੀ ਕਿਸਮਤ ਹੀ ਖੁੱਲ ਗਈ। ਕਹਿੰਦੇ ਆਪਾਂ ਐਂ ਕਰੋ ਕੁਛ ਖਾ ਪੀ ਲਈਏ ਫਿਰ ਵੰਡਾਂਗੇ। ਦੋ ਬੰਦੇ ਭੇਜਤੇ ਜਾਓ ਰੋਟੀ ਲਿਆਓ ਪਿੰਡ ਚੋਂ, ਉਹ ਦੋਏ ਚੁੱਪ ਕਰੇ ਜਾਂਦੇ ਨੇ, ਇੱਧਰ ਇਹ ਦੋਏ ਚੁੱਪ ਕਰੇ ਬੈਠੇ ਨੇ ਰਾਖੀ। ਉਹ ਕਹਿੰਦਾ ਤੂੰ ਗੱਲ ਨਹੀਂ ਕਰਦਾ, ਕਹਿੰਦਾ ਤੂੰ ਕਰ, ਕਹਿੰਦਾ ਜੇ ਮੈਂ ਗੱਲ ਕਰਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ, ਕਹਿੰਦਾ ਨਾ, ਕਹਿੰਦਾ ਵੀ ਜੇ ਆਪਾਂ ਦੋਏ ਲੈ ਲਈਏ ਕਿਸੇ ਢੰਗ ਦੇ ਨਾਲ, ਕਹਿੰਦਾ ਮੈਂ ਵੀ ਆਹੀ ਸੋਚਦਾ, ਕਹਿੰਦਾ ਵੀ ਆਪਾਂ ਦੋਹਾਂ ਨੂੰ ਮਿਲ ਗਏ, ਫਿਰ ਤਾਂ ਕਹਿੰਦਾ ਆਪਣੀ ਗੱਲ ਬਣ ਗਈ, ਰੋਟੀਆਂ ਆਪਾਂ ਖਾ ਚੱਲਦੇ ਹਾਂ ਤੇ ਉਹਨਾਂ ਦੀਆਂ 'ਚ ਜ਼ਹਿਰ ਪਾ ਲੈਂਦੇ ਹਾਂ, ਖਾਣਗੇ ਮਰ ਜਾਣਗੇ, ਆਪਣੀ ਦੋਹਾਂ ਦੀ ਰਹਿ ਗਈ, ਕੋਲ ਨਦੀ ਚੱਲਦੀ ਆ ਘੜੀਸ ਕੇ ਵਿਛੜ ਦਾਂਗੇ। ਇਸੇ ਤਰ੍ਹਾਂ ਕਰਿਆ, ਉਧਰੋਂ ਚੁੱਪ ਕਰੇ ਬੈਠੇ ਨੇ, ਕਹਿੰਦਾ ਵੀ ਕੋਈ ਗੱਲ ਸੁਣਾ, ਇੰਨਾ ਪੈਸਾ ਮਿਲਿਆ ਆਪਾਂ ਤਾਂ ਖੁਸ਼ ਹੋਣੇ ਚਾਹੀਦੇ, ਕੀ ਸੋਚਦਾ? ਕਹਿੰਦਾ ਤੂੰ ਕੀ ਸੋਚਦਾ? ਕਹਿੰਦਾ ਤੂੰ ਦੱਸ ਪਹਿਲਾਂ। ਕਹਿੰਦਾ ਮੈਂ, ਕਹਿੰਦਾ ਵੀ ਆਪਾਂ ਦੋਏ ਲੈ ਲਈਏ, ਕਹਿੰਦਾ ਆਹੀ ਗੱਲ ਮੈਂ ਸੋਚਦਾ। ਕਹਿੰਦੇ ਫੇਰ ਕਿਵੇਂ ਬਣੇ? ਕਹਿੰਦੇ ਉਹ ਰੋਟੀ ਲਿਆ ਕੇ ਰੱਖਣਗੇ, ਇੱਕ ਦਾ ਗੱਲ ਤੂੰ ਵੱਢ ਦੀ, ਇੱਕ ਦਾ ਮੈਂ ਵੱਢ ਦੂ, ਆ ਚੱਕ ਕੇ ਨਦੀ ਸੁੱਟ ਦਾਂਗੇ ਤੇ ਆਪਾਂ ਨੂੰ ਅੱਜ ਮਿਲ ਜੂ। ਸੋ ਇਵੇਂ ਜਿਵੇਂ ਕਰਿਆ, ਉਹਨਾਂ ਨੇ ਉਹ ਮਾਰਤੇ, ਉਹਨਾਂ ਨੇ ਉਹ ਮਾਰਤੇ, ਤੇ ਮਾਇਆ ਉੱਥੇ ਦੀ ਉੱਥੇ ਪਈ ਹੈ। ਕਹਿੰਦੇ ਕਿਉਂ ਸੰਤ ਜੀ? ਦੇਖਿਆ ਮੇਰਾ ਕੌਥ, ਇਹ ਲੋਭੀ ਬੰਦਿਆਂ ਨੂੰ ਮੈਂ ਐਂ ਕਾਬੂ ਕਰਦੀ ਹਾਂ ਤੇ ਐਂ ਪਾਪ ਕਰਾਉਣੀ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਓ, ਲੋਭੀ ਦਾ ਨਾ ਵਸਾ ਕਰਿਓ ਭੁੱਲ ਕੇ। ਇਹ ਕਹਿੰਦੇ ਐਡਾ ਧੋਖੇਬਾਜ਼ ਹੁੰਦਾ, ਇਹੋ ਜਿਹਾ ਥੋੜਾ ਧੋਖਾ ਦਊ ਜਿੱਥੇ ਹੱਥੇ ਨੀ ਕੋਈ ਪੈਂਦਾ। ਲੋਭੀ ਕਾ ਵਿਸਾ ਨਾ ਕੀਜਾ ਜੇ ਕਾ ਪਾਰ ਵਿਸਾਏ, ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ, ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਆ ਕੇ ਇਹਨੇ ਧੋਖਾ ਦੇਣਾ। ਕਰੀ ਨਾ ਵਿਸਾਜਿੰਦੇ ਭੁੱਲ ਕੇ ਵੀ ਲੋਭੀ ਦਾ, ਕਰੀ ਨਾ ਵਿਸਾਜਿੰਦੇ ਭੁੱਲ ਕੇ ਵੀ ਲੋਭੀ ਦਾ, ਆਹ ਜੇ ਜੇ ਕਾ ਪਾਰ ਵਸੈ ਅੰਤਕਾਲ ਤਿੱਥੇ ਹੈ ਤੋ ਹੈ ਜਿੱਥੇ ਹੱਥ ਨਾ ਪਾਏ ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਲੋਭੀ ਬੰਦਾ ਮਾਰਿਆ ਕਰਦਾ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਕਬੀਰ ਇਹ ਤਾਂ ਜਾਏਗਾ ਸਤੋ ਤੋ ਲਿਓ ਬੋ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਲੱਖ ਕਰੋੜ ਕਹਿੰਦੇ ਨੇ ਸੌ ਖਰਬ ਰੁਪਈਏ ਵਾਲਾ ਵੀ ਜਦੋਂ ਸੰਸਾਰ ਤੋਂ ਜਾਂਦਾ ਹੈ ਕਿੰਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਪਹਿਲਾਂ ਤਾਂ ਦੁਨੀ ਚੰਦ ਮਿਲੇ ਸੱਤ ਕਰੋੜ ਰੁਪਈਆ ਉਹਦੇ ਕੋਲ ਜਮ੍ਹਾਂ ਸੀ ਮਹਾਰਾਜ ਨੇ ਕੌਤਕ ਵਰਤਾਇਆ ਪਹਿਲਾਂ ਤਾਂ ਉਹਦੇ ਪਿਤਾ ਦਾ ਸਰਾਜ ਸੀ ਕਿਹਾ ਕਿ ਤੇਰੇ ਪਿਤਾ ਨੂੰ ਪ੍ਰਸ਼ਾਦਾ ਨਹੀਂ ਪਹੁੰਚਿਆ ਤੇਰਾ ਪਿਤਾ ਤਾਂ ਬਗਿਆੜ ਬਣਿਆ ਬੈਠਾ ਸੱਤ ਦਿਨ ਦਾ ਭੁੱਖ ਹੈ ਜਾ ਪ੍ਰਸ਼ਾਦ ਲੈ ਜਾ ਨੇਚਾ ਹੋਇਆ ਉਹਨੂੰ ਜਦ ਆਪਣੇ ਪਿਤਾ ਤੋਂ ਸਾਰੀਆਂ ਗੱਲਾਂ ਸੁਣ ਕਹਿੰਦਾ ਪੁੱਤਰ ਆਹ ਹਾਲ ਹੁੰਦਾ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ ਮੈਂ ਤਾਮਸੀ ਜੂਨ ਚ ਪੈ ਗਿਆ ਬਗਿਆੜ ਬਣਿਆ ਦੁਖੀ ਹੋਇਆ ਫਿਰਦਾ ਤੇਰੇ ਘਰ ਪਰਮੇਸ਼ਰ ਆਪ ਆਇਆ ਹੋਇਆ ਬਚਨ ਮੰਨ ਲੈ ਆਪਣੀ ਗਤੀ ਕਰਾ ਲੈ ਤੇਰੇ ਕਰਕੇ ਮੇਰਾ ਆਧਾਰ ਹੋ ਗਿਆ ਤੈਂ ਦਰਸ਼ਨ ਕਰੇ ਨੇ ਉਹਨਾਂ ਦੇ ਤੇਰੇ ਦਰਸ਼ਨ ਕਰਕੇ ਮੈਨੂੰ ਦੇਵ ਦੇਹੀ ਪ੍ਰਾਪਤ ਹੋ ਗਈ ਆਗੇ ਚਰਨੀ ਰਹਿ ਪਿਆ ਮਹਾਰਾਜ ਕਿਰਪਾ ਕਰੋ ਮੈਨੂੰ ਕੋਈ ਸੇਵਾ ਦੱਸੋ ਮਹਾਰਾਜ ਕਹਿੰਦੇ ਸੇਵਾ ਤਾਂ ਕੋਈ ਨੀ ਮਰਦਾਨਿਆ ਸੂਈ ਹੈਗੀ ਤੇਰੇ ਕੋਲ ਕਹਿੰਦੇ ਹੈਗੀ ਮਹਾਰਾਜ ਲਿਆ ਆਹ ਫੜੋ ਸੇਠ ਜੀ ਸੂਈ ਕਹਿੰਦੇ ਮਹਾਰਾਜ ਕੀ ਕਰੇ ਕਹਿੰਦੇ ਤੱਕੇ ਅਗਲੀ ਦਰਗਾਹ ਚ ਲਵਾਂਗੇ ਸੋਚਿਆ ਨੀ ਆ ਵੀ ਮਹਾਰਾਜ ਕੀ ਕਹਿ ਗਏ ਘਰਵਾਲੀ ਨੂੰ ਲਿਜਾ ਕੇ ਸੂਈ ਦੇਤੀ ਵੀ ਸੰਤਾਂ ਨੇ ਆਹ ਗੱਲ ਕਹੀ ਹੈ ਉਹ ਥੋੜੀ ਸਿਆਣੀ ਸੀ ਕਹਿਣ ਲੱਗੀ ਸੇਠ ਜੀ ਅਗਲੀ ਦਰਗਾਹ ਚ ਜੇ ਛਾਤੀ ਤੇ ਧਰਾਂਗੇ ਸਰੀਰ ਨੇ ਜਲ ਜਾਣਾ ਹੈ ਸੁਆਹ ਵੀ ਨੀ ਜਾਣੀ ਨਾਲ ਹੱਡੀਆਂ ਵੀ ਨੀ ਜਾਣੀ ਸੂਈ ਕਿੱਥੋਂ ਲੈ ਜਾਓਗੇ ਜਾਓ ਸੰਤਾਂ ਦਾ ਕੋਈ ਮਤਲਬ ਹੈ ਪੁੱਛੋ ਉਹਨਾਂ ਦੇ ਦੁਬਾਰਾ ਆ ਗਿਆ ਪਾਤਸ਼ਾਹ ਸੂਈ ਤਾਂ ਨਾਲ ਨੀ ਜਾਣੀ ਕਹਿੰਦੇ ਜਿੱਥੇ ਧਨ ਜਾਏਗਾ ਸੱਤ ਕਰੋੜ ਉੱਥੇ ਨਾਲ ਨੀ ਜਾਓ ਪਾਤਸ਼ਾਹ ਤਾਂ ਨਾਲ ਨੀ ਜਾਣਾ ਕਹਿੰਦੇ ਫਿਰ ਜੋੜੀ ਬੈਠੇ ਕੀ ਫਾਇਦਾ ਇਹਦਾ ਕੋਈ ਫਾਇਦਾ ਵੀ ਹੈ ਨੇਤਰ ਖੁੱਲ ਗਏ ਪਾਤਸ਼ਾਹ ਨਾਲ ਵੀ ਜਾ ਸਕਦਾ ਕਹਿੰਦੇ ਹਾਂ ਦਮਣਾ ਤੁਸੀਂ ਘਰ ਜੋ ਖਰਚੇ ਔਰ ਖਾਏ ਦੇਵੇ ਦਲਾਵੇ ਰਜ਼ਾਏ ਖਦਾਏ ਹੋਤਾ ਨਾ ਰੱਖੇ ਅਕੇਲਾ ਨਾ ਖਾਏ ਕਹਿੰਦੇ ਇਕੱਲਾ ਨਾ ਖਾਏ ਇਹਨੂੰ ਧਰਮ ਦੇ ਉੱਤੇ ਦਾਨ ਕਰਦੇ ਕਰਦੇ ਸੇਵਾ ਸੰਸਾਰ ਦੁਖੀ ਹੈ ਚੀਜ਼ਾਂ ਬਣਾ ਦੇ ਇਹਨਾਂ ਦੇ ਵਾਸਤੇ ਬੇਅੰਤ ਚੀਜ਼ਾਂ ਖਰਚ ਦੇ ਸਾਰਾ ਧਨ ਖਰਚਦਾ ਘਰ ਮਹਾਰਾਜ ਇਹ ਵੀ ਇਸੇ ਧਨ ਦਾ ਕਹਿੰਦੇ ਇਹਨੂੰ ਧਰਮਸ਼ਾਲਾ ਬਣਾ ਦੇ ਇੱਥੇ ਸਤਸੰਗ ਕਰਿਆ ਕਰਿਓ ਇਹ ਵੀ ਤੇਰੇ ਨਾਲ ਜਾਏਗਾ ਸਾਧੂ ਬਣਾ ਤਾ ਘਰ ਦੇ ਪਾਸ ਜਾਂਦੇ ਨੇ ਪਤਾ ਲੱਗਿਆ ਵੀ ਬਹੁਤ ਧਨ ਜੋੜਿਆ ਇੱਕ ਪ੍ਰੇਮੀ ਨੂੰ ਪੁੱਛਿਆ ਵੀ ਆਹ ਤੁਹਾਡਾ ਹਾਲ ਕਿਉਂ ਹੈ ਪਾਟੇ ਹੋਏ ਕੱਪੜੇ ਤੇ ਤੁਹਾਡੇ ਟੁੱਟੇ ਹੋਏ ਘਰ ਤੇ ਭਾਂਡੇ ਮਿੱਟੀ ਦੇ ਉਹ ਵੀ ਟੁੱਟੇ ਹੋਏ ਕੀ ਗੱਲ ਕਹਿੰਦੇ ਮਹਾਰਾਜ ਇੱਥੇ ਧਨ ਨਹੀਂ ਹੈ ਪੈਸਾ ਨਹੀਂ ਹੈਗਾ ਪੈਸਾ ਕਿੱਧਰ ਗਿਆ ਕਹਿੰਦੇ ਸਾਰਾ ਸਿੱਕਾ ਕਾਰੂ ਬਾਦਸ਼ਾਹ ਨੇ ਇਕੱਠਾ ਕਰ ਲਿਆ ਦਰਵਾਜ਼ੇ ਦੇ ਅੱਗੇ ਖੜੇ ਗੱਲ ਕਰਦੇ ਨੇ ਕਾਰੂ ਦੇ ਕਿਲੇ ਦੇ ਤੇ ਸਿਪਾਹੀ ਦੱਸ ਰਿਹਾ ਹੈ ਕਹਿੰਦੇ ਕਿਵੇਂ ਕਰ ਲਿਆ ਕਹਿੰਦੇ ਮਹਾਰਾਜ ਕੀ ਦੱਸੀਏ ਇੱਕ ਵਾਰੀ ਇਹਦੇ ਵਜ਼ੀਰਾਂ ਨੇ ਰਿਪੋਰਟ ਕਰੀ ਵੀ ਸਾਰਾ ਤੁਹਾਨੂੰ ਆ ਗਿਆ ਕਹਿੰਦਾ ਨਹੀਂ ਅਜੇ ਹੋਣਾ ਕਹਿੰਦਾ ਮੈਂ ਕਢਾਉਣਾ ਇੱਕ ਲੜਕੀ ਬਾਜ਼ਾਰ ਦੇ ਵਿੱਚ ਬੱਗੀ ਚ ਬਿਠਾ ਕੇ ਢੰਡੋਰਾ ਫਰਾ ਆ ਕੇ ਗਿਆ ਵੀ ਮੈਂ ਮਰ ਜੂ ਮਾਂ ਨੂੰ ਮਾਂ ਜੇਕਰ ਰੁਪਈਆ ਪਾਇਆ ਸੀ ਉਹ ਕੱਢ ਲੈ ਰੁਪਈਆ ਲੈ ਕੇ ਆ ਗਿਆ ਜਦ ਲੈ ਕੇ ਜਾ ਕੇ ਪੇਸ਼ ਕਰਿਆ, ਉੱਥੇ ਗ੍ਰਿਫ਼ਤਾਰ ਕਰ ਲਿਆ। ਕਾਨੂੰਨ ਨੇ ਪੇਸ਼ ਕੀਤਾ, ਕਹਿੰਦੇ 10 ਰੁਪਈਆ ਕਿੱਥੋਂ ਆਇਆ? ਕਹਿੰਦਾ ਮੈਂ ਤਾਂ ਆਪਣੇ ਬਾਪ ਦੀ ਕਬਰ ਚੋਂ ਕੱਢਿਆ ਮੂੰਹ ਚੋਂ। ਹੁਕਮ ਦੇ ਤਾ ਵੀ ਸਾਰੇ ਕਬਰਸਤਾਨ ਪੜ ਕੇ ਰੁਪਈਏ ਕੱਢ ਲਓ। ਇਹ ਮਹਾਰਾਜ ਹਾਲ ਕਰਿਆ ਇਹਨੇ। ਮਹਾਰਾਜ ਕਹਿੰਦੇ ਵੀ ਜਾਓ ਇਹਨੂੰ ਕਹਿ ਦੋ ਤੈਨੂੰ ਕੋਈ ਦਰਵੇਸ਼ ਮਿਲਣਾ ਚਾਹੁੰਦੇ। ਉਸ ਵੇਲੇ ਮਹਾਰਾਜ ਨੇ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀ। ਜਦ ਕਾਰੂ ਆਇਆ ਖਬਰ ਲੱਗੀ ਤੇ ਬਾਹਰ ਆ ਕੇ ਦਰਸ਼ਨ ਕਰਨ ਲੱਗਿਆ ਤਾਂ ਪ੍ਰਭਾਵਿਤ ਹੋ ਗਿਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਮੂੰਹ ਚੁੰਗਲੀ ਪਾ ਲਈ। ਕਹਿੰਦਾ ਐਸੇ ਦਰਵੇਸ਼ ਦੇ ਦਰਸ਼ਨ ਨਹੀਂ ਕਦੇ, ਇੰਨਾ ਸ਼ਾਂਤ ਦੇਹ ਦੀ ਸਾਰ ਸ਼ਾਂਤੀ ਆ ਗਈ। ਸ਼ਾਂਤੀ ਨਹੀਂ ਆਈ, ਅੰਦਰ ਗਿਆਨ ਪੈਦਾ ਹੋਣਾ ਸ਼ੁਰੂ ਹੋ ਗਿਆ। ਲੇਕਿਨ ਕਿਰਿਆ ਤੋਂ ਹੈਰਾਨ ਹੁੰਦਾ ਹੈ। 2-3 ਆਵਾਜ਼ਾਂ ਦਿੱਤੀਆਂ, ਦਰਵੇਸ਼ ਦੱਸੋ ਕੀ ਕੰਮ ਹੈ? ਤੇ ਮਹਾਰਾਜ ਛੇਤੀ ਛੇਤੀ ਠੀਕਰੀਆਂ ਇਕੱਠੀਆਂ ਕਰੀ ਜਾਂਦੇ, ਘਰੋਂ ਵੱਲ ਵੀ ਦੇਖਦੇ ਆ, ਅਖੀਰ ਕੋਲ ਆ ਗਿਆ। ਕਹਿੰਦਾ ਇਹ ਦਰਵੇਸ਼ ਇਹ ਠੀਕਰੀਆਂ ਤੁਸੀਂ ਇਕੱਠੀਆਂ ਕਿਉਂ ਕਰਦੇ ਆ? ਕਹਿੰਦੇ ਸਾਨੂੰ ਚੰਗੀਆਂ ਲੱਗਦੀਆਂ। ਕਹਿੰਦੇ ਕੀ ਕਰੋਗੇ? ਕਹਿੰਦੇ ਅਸੀਂ ਦਰਗਾਹ ਚ ਨਾਲ ਲੈ ਕੇ ਜਾਣੀ ਆ ਅਗਲੀ ਚ। ਹੱਸ ਪਿਆ, ਕਹਿੰਦੇ ਤੁਸੀਂ ਮਸਤਾਨੇ ਹੋ। ਕਹਿੰਦੇ ਕਿਉਂ ਮਸਤਾਨੇ ਆ? ਤੇਰੇ ਜਿੱਥੇ 45 ਗੰਜ ਜੋੜੇ ਹੋਏ ਨੇ ਉੱਥੇ ਰੱਖ ਲਾਂਗੇ, ਜਿੱਥੇ ਇੰਨਾ ਭਾਰ ਲੈ ਕੇ ਜਾਏਗਾ ਇੱਕ ਨਿੱਕਾ ਜੀ ਝੋਲਾ ਨੀ ਲਿਜਾਏਗਾ ਠੀਕਰੀਆਂ ਦਾ? ਅੱਖਾਂ ਖੁੱਲ ਗਈਆਂ। ਕਹਿੰਦਾ ਉੱਥੇ ਮੇਰੇ ਨਾਲ ਨੀ ਜਾਣੇ। ਕਹਿੰਦੇ ਤੇਰੇ ਪਿਓ ਨੇ ਵੀ ਜੋੜੇ ਸੀ, ਉਹ ਕਿੱਥੇ ਨੇ? ਕਹਿੰਦਾ ਉਹ ਇੱਥੇ ਹੀ ਛੱਡ ਗਿਆ। ਕਹਿੰਦੇ ਫਿਰ ਤੂੰ ਵੀ ਇੱਥੇ ਹੀ ਛੱਡ ਜਾਏਗਾ। ਕਹਿੰਦਾ ਦਰਵੇਸ਼ ਮੈਨੂੰ ਸਮੱਤ ਦੋ। ਕਹਿੰਦੇ ਸਮੱਤ ਤਾਂ ਇਹ ਹੈ ਕਿ ਸਾਰਾ ਧੰਨ ਰਿਆਇਆ ਤੇ ਖਰਚ ਦੇ। ਤੂੰ ਰਿਆਇਆ ਭੁੱਖੀ ਮਾਰ ਦਿੱਤੀ ਤੇ ਪੈਸੇ ਦੇ ਇਕੱਠੇ ਕਰਨ ਦੀ ਧੁਨ ਵਿੱਚ ਤੂੰ ਮਸਤ ਹੈ। ਸੋ ਮਹਾਰਾਜ ਕਹਿੰਦੇ ਕਬੀਰ ਹੈ ਤਨ ਜਾਏਗਾ, ਸਕੋ ਤੋਂ ਲਿਓ ਬਹੋਰ, ਨਾਂਗੇ ਪਾਵੋ ਤੇ ਗਏ, ਜਿਨ ਕੇ ਲਾਖ ਕਰੋ। ਮਹਿਮੂਦ ਗਜ਼ਨਵੀ ਨੇ 16 ਹਮਲੇ ਕੀਤੇ। ਸੋਮਨਾਥ ਦੇ ਮੰਦਰ ਚੋਂ 4 ਅਰਬ ਉਸ ਵੇਲੇ ਦਾ ਰੁਪਈਆ ਲੁੱਟਿਆ, ਬੇਅੰਤ ਧਨ ਲੁੱਟਿਆ। 50 ਸਾਲ ਦੀ ਉਮਰ ਚ ਆ ਕੇ ਇਹਨੂੰ ਉਦਰੰਗ ਹੋ ਗਿਆ ਤੇ ਪਤਾ ਲੱਗ ਗਿਆ ਹੁਣ ਨੀ ਮੈਂ ਬਚਦਾ। ਮਨ ਚ ਲਾਲਸਾ ਜਾਗੀ ਕਿ ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਜਿੰਨਾ ਧਨ ਲਿਆ। ਢੇਰ ਲਾ ਦਿੱਤੇ ਗਏ ਤੇ ਪਹੀਆਂ ਵਾਲੀ ਕੁਰਸੀ ਤੇ ਬਿਠਾ ਕੇ ਰੋੜੀ ਜਾਂਦੇ ਨੇ, ਰੋਂਦਾ ਜਾਂਦਾ, ਕਦੇ ਇੱਧਰ ਦੇਖਦਾ ਕਦੇ ਇੱਧਰ ਦੇਖਦਾ। ਇਹਦੇ ਚ 1000 ਬੰਦਾ ਮਰਿਆ, 1000 ਮਰਿਆ, 1000 ਮਾਰਿਆ। ਅਖੀਰ ਅਫਸੋਸ ਆ ਗਿਆ ਮਨ ਚ, ਕਹਿਣ ਲੱਗਿਆ ਮੈਂ ਬੜੀ ਭਾਰੀ ਭੁੱਲ ਕੀਤੀ, ਮੇਰੇ ਨਾਲ ਤਾਂ ਕੁਛ ਵੀ ਨਹੀਂ ਜਾਂਦਾ ਤੇ ਮੇਰੀ ਔਲਾਦ ਨਿਕੰਮੀ ਹੈ, ਇਹਨੂੰ ਤਾਂ ਖੋਹ ਲੈਣਾ ਦੂਜਿਆਂ ਨੇ ਤੇ ਗਜਨੀ ਦੇ ਲੋਕਾਂ ਤੇ ਵਿਪਤਾ ਆਏਗੀ ਤੇ ਹੁਣ ਮੈਂ ਬਚਣਾ ਨਹੀਂ ਹੈ ਤੇ ਤੁਸੀਂ ਪੰਧਨਾਵਾਂ ਲਿਖੋ। ਉਸ ਵੇਲੇ ਪੰਧਨਾਵਾਂ, ਇੱਕ ਤਾਂ ਵਸੀਅਤ ਹੁੰਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਜਾਇਦਾਦ ਕਿਹਨੂੰ ਜਾ, ਇੱਕ ਪੰਧਨਾਵਾਂ ਹੁੰਦਾ ਹੈ ਅੰਤਲਾ ਅਨੁਭਵ ਲਿਖਾਇਆ ਜਾਂਦਾ ਤੇ ਉਹਦੇ ਵਿੱਚ ਅਨੁਭਵ ਲਿਖਾਉਂਦਾ। ਕਹਿਣ ਲੱਗਿਆ ਵੀ ਮੇਰੇ ਹੱਥ ਕੱਫਣ ਤੋਂ ਬਾਹਰ ਰੱਖਿਓ ਤੇ ਢੰਡੋਰ ਚ ਢੰਡੋਰਾ ਪਿੱਟਦਾ ਜਾਵੇ ਵੀ ਆ ਮਹਿਮੂਦ ਗਜ਼ਨਵੀ ਜਾ ਰਿਹਾ ਹੈ ਜਿਹੜਾ 40 ਰੁਪਈਏ ਲੁੱਟ ਕੇ ਲਿਆ ਸੀ। ਤੇ ਕਿਸੇ ਕਵੀ ਨੇ ਇਸ ਤਰ੍ਹਾਂ ਦੇ ਨਾਲ ਲਿਖਿਆ ਕਿ ਮੇਰੇ ਹੱਥ ਇਹ ਕੱਫਣ ਤੋਂ ਬਾਹਰ ਰੱਖਣੇ, ਵੇਖ ਲਏ ਦੁਨੀਆਂ ਜਾਂਦੀ ਵਾਰ, ਮੈਨੂੰ ਕੀ ਲੈ ਚੱਲਿਆ ਆਪਣੇ ਨਾਲ ਮੈਂ ਹੁਣ, ਸਿੱਖਿਆ ਲਏ ਮੈਥੋਂ ਪਾਤਰਕਾਰ ਮੈਨੂੰ, ਸਾਰੀ ਉਮਰ ਹੀ ਲਹੂ ਵਿੱਚ ਰਿਹਾ ਡੁੱਬੇ, ਵੇਲੇ ਅੰਤ ਦੇ ਰਹੇ ਫਟਕਾਰ ਮੈਨੂੰ, ਹਾਏ ਨਫਸ ਸ਼ੈਤਾਨ ਦੇ ਲੱਗ ਆਖੇ ਭੁੱਲ ਗਈ ਸੀ ਮੌਤ ਦੀ ਸਾਰ ਮੈਨੂੰ, ਨਾ ਮੈਂ ਸੋਚਿਆ ਇਸ ਜਹਾਨ ਅੰਦਰ ਮਿਲੀ ਪਾਤਸ਼ਾਹੀ ਇਹ ਦਿਨ ਚਾਰ ਮੈਨੂੰ, ਕਰਾਂ ਕੰਮ ਕੋਈ ਨੇਕ ਮਰਦ ਵਾਰ, ਦੇਣੀ ਖੁਦੀ ਤਕਬਰੀ ਹਾਰ ਮੈਨੂੰ, ਵੇਖ ਨਾਹਾਂ ਦੀ ਖਾਲੋ ਤਾਰਦਾ ਰਿਹਾ, ਆਇਆ ਤਰਸਨਾ ਕਦੇ ਇੱਕ ਵਾਰ ਮੈਨੂੰ, ਜਾਂਦੀ ਵਾਰੀ ਖਾਲੀ ਅੱਖੀ ਚੱਲਿਆ ਹਾਂ, ਲੱਖ ਲੱਖ ਵਾਰ ਤਿਰਕਾਰ ਫਟਕਾਰ ਮੈਨੂੰ। ਮਹਾਰਾਜ ਕਹਿੰਦੇ ਪ੍ਰੇਮੀਆਂ ਆ ਹਾਲ ਹੋਇਆ ਕਰਦਾ, ਸੋ ਇਹ ਤੋਂ ਬਚ, ਤੂੰ ਸੰਤੋਖ ਧਾਰਨ ਕਰ। ਜਦ ਸੰਤੋਖ ਤੇਰੇ ਅੰਦਰ ਆ ਜਾਏਗਾ ਉਸ ਵੇਲੇ ਤੇਰਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਹੋਣਾ ਸ਼ੁਰੂ ਹੋਗਾ। ਜਿੰਨਾ ਚਿਰ ਤੇਰੇ ਅੰਦਰ ਸੰਤੋਖ ਨਹੀਂ ਆਉਂਦਾ ਓਨੀ ਦੇਰ ਤੱਕ ਤੂੰ ਭਜਨ ਨਹੀਂ ਕਰ ਸਕਦਾ, ਤੇਰਾ ਭਜਨ ਵੀ ਰੋਟੀ ਦਾ ਪੈਸਿਆਂ ਦਾ ਹੋਏਗਾ। ਵੇਤੀ ਟਕਾਈ ਬੈਠਾ, ਅੱਖਾਂ ਮੀਚੀ ਬੈਠਾ, ਫਿਰਦਾ ਕਿੱਥੇ ਹੈ ਪੈਸੇ ਇਕੱਠੇ ਕਰਨ ਦੇ ਵਾਸਤੇ? ਸੋ ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਹੋਇਆ ਕਰਦੀ। ਸੋ ਤੀਸਰਾ ਜੋ ਨੇਮ ਹੈ ਉਹ ਹੋਇਆ ਕਰਦਾ ਜਿਹਨੂੰ ਆਸਤਕ ਬੁੱਧੀ ਕਹਿੰਦੇ ਨੇ। ਪਹਿਲਾਂ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ। ਜੇ ਭਰੋਸਾ ਕੱਚਾ ਹੈ ਫਿਰ ਭਜਨ ਨਹੀਂ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦਾ।
ਗੁਰਕੀ ਪ੍ਰਤੀਕ ਜਿਸਦੇ ਮਨ ਵਿੱਚ ਹੈ ਵਾਈ ਗੁਰਕੀ ਪ੍ਰਤੀਕ ਜਿਸਦੇ ਮਨ ਵਿੱਚ ਹੈ ਵਾਈ
ਕੀ ਪ੍ਰਤੀਤ ਇਸ ਜਾ ਨਾਮ ਹੈ ਹਰ ਪ੍ਰਭ ਜੀ ਜੇ ਗੁਰੂ ਤੇ ਪ੍ਰਤੀਤ ਹੀ ਨਹੀਂ ਹੈ ਭਰੋਸਾ ਹੀ ਨਹੀਂ ਹੈ ਆਪਣੇ ਮਨ ਦੀ ਮਤ ਕਰਦਾ ਫੇਰ ਨਹੀਂ ਇਸ ਰਸਤੇ ਤੇ ਚੱਲਿਆ ਜਾ ਸਕ ਸੋ ਆਸ ਤੱਕ ਬੁੱਧ ਹੋਣੀ ਚਾਹੀਦੀ ਵਾਹਿਗੁਰੂ ਕੋ ਜਾਪ ਕਰ ਹਰ ਖੈ ਮਨ ਸੁਖ ਪਾਏ ਸੋ ਆਸ ਤੱਕ ਬੁੱਧ ਧਾਰਨ ਕਰਦਾ ਨੇਚਾ ਹੀ ਨਹੀਂ ਰਿਹਾ ਫਿਰ ਗੱਲ ਕੀ ਬਣਨੀ ਹੈ ਸ਼ਰਧਾ ਹੀ ਨਾ ਹੋਵੇ ਤਾਂ ਝੋਲੀਓ ਕੋਲ ਨਾ ਹੋਵੇ ਦਾਤ ਕਿੱਥੋਂ ਪ੍ਰਾਪਤ ਹੋਏ ਸ਼ਰਧਾ ਬਾਰੇ ਇੱਕ ਦੱਸਦੇ ਨੇ ਕਿ ਇੱਕ ਵਾਰੀ ਇੱਕ ਮਹਾਤਮਾ ਕਥਾ ਕਰਦੇ ਸੀ ਕੋਲ ਦੀ ਰਸਤੇ ਦੇ ਉੱਤੇ ਇੱਕ ਘੋੜ ਸਵਾਰ ਲੰਘਿਆ ਜਾ ਰਿਹਾ ਸੀ ਉਹਨੂੰ ਕਿਸੇ ਪ੍ਰੇਮੀ ਨੇ ਕਿਹਾ ਵੀ ਪ੍ਰੇਮੀਆਂ ਠਹਿਰ ਕੇ ਚੱਲਿਆ ਜਾਈ ਦੇਖ ਰਹੀ ਜੀ ਕਥਾ ਕਦੇ ਕਦੇ ਹੁੰਦੀ ਹੈ ਮਹਾਤਮਾ ਨੇ ਕਥਾ ਕਰ ਰਹੇ ਨੇ ਤੇ ਤੂੰ ਵੀ ਸਰਵਣ ਕਰ ਜਾ ਕਹਿੰਦਾ ਘੋੜਾ ਕਹਿੰਦੇ ਘੋੜਾ ਇੱਥੇ ਬੰਨ ਦੇ ਕੋਈ ਨੀ ਲਿਜਾਂਦਾ ਤੇਰੇ ਘੋੜੇ ਸੋ ਬੈਠ ਕੇ ਸਰਵਣ ਕਰਨ ਲੱਗਿਆ ਮਹਾਤਮਾ ਨੇ ਵਚਨ ਕਰਿਆ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਰ ਸੰਗਤ ਭੱਜ ਕੇ ਸਰੰਜਾਮ ਲਾਗ ਭਵ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭੱਜ ਹਰ ਕੀ ਸੀ ਇੱਕ ਘੰਟਾ ਕਥਾ ਸੁਣਦਾ ਰਿਹਾ ਮਨ ਵਿਚ ਨਾਲ ਦੀ ਨਾਲ ਫੈਸਲਾ ਕਰੀ ਗਿਆ ਵੀ ਮਨਾ ਮੈਨੂੰ ਤਾਂ ਇਹ ਪਤਾ ਹੀ ਨਹੀਂ ਹੈ ਵੀ ਇੰਨੀਆਂ ਜੂਨਾਂ ਤੋਂ ਬਾਅਦ 83,99,999 ਜੂਨਾਂ ਲੰਘਣ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਅਤੇ ਮੈਨੂੰ ਅੱਜ ਪਤਾ ਲੱਗਿਆ 100% ਨੇਚਾ ਕਰੀ ਗਿਆ ਉਹਦੇ ਬਾਅਦ ਸੰਗਤ ਚਲੀ ਗਈ ਆਪ ਬੈਠਾ ਰਿਹਾ ਮਹਾਤਮਾ ਨੂੰ ਮਿਲਿਆ ਕਹਿਣ ਲੱਗਿਆ ਮਹਾਂਪੁਰਸ਼ ਤੁਸੀਂ ਤਾਂ ਬੜੀ ਮੇਰੇ ਤੇ ਕਿਰਪਾ ਕਰੀ ਮੇਰੇ ਨੇਤਰ ਖੋਲ ਦਿੱਤੇ ਮੈਂ ਤਾਂ ਅੱਜ ਪਹਿਲੇ ਦਿਨ ਇਹ ਕਥਾ ਸਰਵਣ ਕਰੀ ਹੈ ਆਹ ਗੱਲ ਤਾਂ ਮੈਂ ਕਦੇ ਸੋਚੀ ਨਹੀਂ ਸੀ ਤੇ ਮੈਂ ਤਾਂ ਇਹ ਸਮਝਦਾ ਸੀ ਪੈਦਾ ਹੋਏ ਆ ਜ਼ਮੀਨ ਜਾਇਦਾਦ ਬਣਾ ਕੇ ਪੈਸਾ ਕਮਾ ਕੇ ਸੰਸਾਰ ਤੋਂ ਚਲੇ ਜਾਂਦੇ ਆ ਜਾਣਾ ਤਾਂ ਫਿਰ ਯਾਦ ਨਹੀਂ ਹੈ ਪਰ ਐਂ ਕਦੇ ਕਦੇ ਖਿਆਲ ਆ ਜਾਂਦਾ ਵੀ ਮਾਂ ਪਿਓ ਵੀ ਚਲੇ ਗਏ ਅਸੀਂ ਵੀ ਜਾਣਾ ਕਿੱਥੇ ਜਾਣਾ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਇਹ ਤਾਂ ਤੁਹਾਤੋਂ ਸੁਣ ਕੇ ਮੇਰੇ ਮਨ ਨੂੰ ਬੜੀ ਸੱਟ ਲੱਗੀ ਹੈ ਮੈਨੂੰ ਹੁਣ ਰਸਤਾ ਵੀ ਦੱਸੋ ਮੈਂ ਕਿਵੇਂ ਕਰ ਤੂੰ ਮਹਾਤਮਾ ਨੇ ਦੱਸਿਆ ਕਿ ਤੂੰ ਕੋਈ ਪੂਰਨ ਮਹਾਤਮਾ ਤਲਾਸ਼ ਕਰ ਕਿਉਂਕਿ ਜਿੰਨਾ ਚਿਰ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਰਸਤਾ ਨਹੀਂ ਮਿਲਿਆ ਕਰਦਾ ਸੋ ਗੁਰੂ ਸ਼ਰਨ ਵਿਚ ਜਾ ਤੇ ਗੁਰੂ ਧਾਰਨ ਕਰ, ਉਥੇ ਤੈਨੂੰ ਰਸਤਾ ਮਿਲੇਗਾ, ਉਹ ਰਸਤੇ ਦੇ ਕਮਾਈ ਕਰ, ਫਿਰ ਕਮਾਈ ਕਰਕੇ ਤੈਨੂੰ ਪ੍ਰਾਪਤੀ ਹੋ ਜਾਏ। ਕਹਿਣ ਲੱਗਿਆ ਮਹਾਰਾਜ ਘੋੜਾ ਮੈਂ ਤੁਹਾਡੀ ਭੇਟਾ ਕਰਦਾ, ਤੁਸੀਂ ਇਹਦੇ ਤੇ ਚੜਿਆ ਕਰੋ, ਤੁਸੀਂ ਮੇਰੇ ਨੇਤਰ ਖੋਲਦੇ ਹੋ ਤਾਂ ਮੇਰੇ ਕੋਲ ਦੇਣ ਨੂੰ ਕੁਛ। ਸੋ ਉਸੇ ਵੇਲੇ ਸਾਰੇ ਕੰਮ ਛੱਡ ਕੇ ਤੀਬਰ ਤਰ ਵੈਰਾਗ ਲੱਗ ਗਿਆ, ਦੁਨੀਆਂ ਛੱਡਤੀ ਤੇ ਜਾ ਕੇ ਮਹਾਂਪੁਰਸ਼ ਕੋਲ ਪੂਰਨ ਸੀ, ਉਹਨਾਂ ਦੀ ਸੰਗਤ ਚ ਰਿਹਾ। 14 ਸਾਲ ਦੇ ਅੰਦਰ ਮਿਹਨਤ ਕਰਕੇ ਉਸ ਪਦ ਨੂੰ ਪਹੁੰਚ ਗਿਆ ਜਿਸ ਦੇ ਵਾਸਤੇ ਰਿਸ਼ੀ ਮੁਨੀ ਵੱਡੇ ਵੱਡੇ ਸਾਰਾ ਜ਼ੋਰ ਲਾ ਰਹੇ, ਤਪੱਸਿਆ ਕਰ ਰਹੇ ਨੇ, ਵਣਾਂ ਚ ਰਹਿ ਰਹੇ ਨੇ, ਜੰਗਲਾਂ ਚ ਰਹਿ ਕੇ ਕੰਨ ਮੂਲ ਖਾ ਰਹੇ ਨੇ। ਸੋ 14 ਸਾਲਾਂ ਬਾਅਦ ਅਵਸਥਾ ਪ੍ਰਾਪਤ ਕਰਕੇ ਜਦ ਉੱਥੇ ਦੁਬਾਰਾ ਆਇਆ ਤਾਂ ਜਿਵੇਂ ਕਥਾ ਫੇਰ ਹੋ ਰਹੀ ਆ ਗਿਆ, ਕੁਛ ਬੰਦੇ ਪਛਾਣੇ ਹੋਏ ਸੀ, ਫੇਰ ਪਛਾਣ ਆ ਗਏ, ਜਦ ਕਾਲੇ ਵਾਲ ਸੀ ਫਿਰ ਚਿੱਟੇ ਹੋ ਗਏ। ਕਹਿਣ ਲੱਗੇ ਪ੍ਰੇਮੀਓ ਤੁਸੀਂ ਜਦੇ ਹੀ ਕਥਾ ਸੁਣੀ ਜਾਂਦੇ ਹੋ? ਕਹਿੰਦੇ ਹਾਂ। ਕਹਿੰਦੇ ਰੋਜ਼ ਸੁਣਦੇ ਹੋ? ਕਹਿੰਦੇ ਹਾਂ। ਚੁੱਪ ਕਰ ਗਏ। ਕਹਿੰਦੇ ਕੀ ਗੱਲ ਚੁੱਪ ਕਰ ਗਿਆ? ਕਹਿੰਦਾ ਮੈਂ ਤਾਂ ਇੱਕੋ ਹੀ ਸੁਣੀ ਸੀਗੀ, ਉਹੀ ਮੇਰੇ ਬਾਣ ਲੱਗਿਆ ਹਿਰਦੇ ਚ, ਮੈਨੂੰ ਗਿਣ ਕੇ ਰੱਖ ਦਿੱਤਾ ਤੇ ਸ਼ੁਕਰ ਹੈ ਕਿ ਮੈਂ ਕਥਾ ਸੁਣੀ ਤੇ ਮੈਨੂੰ ਉਹ ਪਾਦੀ ਪ੍ਰਾਪਤੀ ਹੋ ਗਈ ਜਿਹਦੇ ਵਾਸਤੇ ਮਹਾਂਪੁਰਸ਼ ਇਸ਼ਾਰੇ ਕਰਿਆ ਕਰਦੇ, ਉਹ ਪਰਮ ਆਨੰਦ ਮੈਨੂੰ ਪ੍ਰਾਪਤ ਹੋ ਗਿਆ, ਆਪਣੇ ਸਰੂਪ ਦਾ ਗਿਆਨ ਹੋ ਗਿਆ। ਸੋ ਮਤਲਬ ਕੀ ਕਿ ਅਸੀਂ ਸੁਣਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਕਰਦੇ ਨਹੀਂ ਹੈਗੇ, ਦ੍ਰਿੜਤਾ ਨਹੀਂ ਸਾਡੇ ਮਨ ਦੇ ਅੰਦਰ ਜਾਗਦੀ, ਕਦੇ ਨਹੀਂ ਐ ਜਾਗਦਾ ਵੀ ਅੱਜ ਤਾਂ ਜਿਹੜਾ ਲੰਘਿਆ ਲੰਘਿਆ, ਹੁਣ ਤਾਂ ਹੁਣ ਨਹੀਂ ਲੰਘਣ ਦੇਣਾ ਵਕਤ, ਹੁਣ ਤਾਂ ਭਜਨ ਕਰਨਾ ਹੀ ਕਰਨਾ, ਇਸ ਰਸਤੇ ਪੈਣਾ। ਸੋ ਇਹ ਤਾਂ ਹੁੰਦਾ ਜੇ ਆਸਤਕ ਬੁੱਧ ਹੋਵੇ। ਸੋ ਆਸਤਕ ਬੁੱਧ ਜਿਹੜੀ ਹੈ, ਤੀਜਾ ਤੀਸਰੇ ਆਸਤਕ ਬੁੱਧ ਹੈ ਗੁਰਬਚ ਦ੍ਰਿੜ ਨਿਸ਼ਚਾਏ, ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਨਿਸ਼ਚੈ ਕਰਕੇ ਮੰਨਣਾ। ਚੌਥਾ ਹੋਇਆ ਕਰਦਾ ਦਾਨ, ਨੇਮ ਹੈ ਇਹ। ਸੋ ਚੌਥਾ ਦਾਨ, ਦਾਨ ਦਾ ਨੇਮ ਹੋਇਆ ਕਰਦਾ। ਦਾਨ ਵੀ ਤਿੰਨ ਕਿਸਮ ਦਾ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਇਹਦਾ ਫਲ ਬਹੁਤ ਹੈ, ਇੱਕ ਤਾਂ ਮਾਇਆ ਦੇ ਨਾਲ ਮੋਹ ਟੁੱਟਦਾ, ਦੂਸਰਾ ਆਪਣੀ ਕਮਾਈ ਦੂਸਰੇ ਦੇ ਕੰਮ ਆਉਂਦੀ ਹੈ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸਹੀ। ਮਹਾਰਾਜ ਕਹਿੰਦੇ ਜੇ ਰਾਹ ਪਛਾਣਨਾ ਹੈ ਤਾਂ ਕਾਲ ਕਰਕੇ ਕੁਛ ਦਿਆ ਕਰ। ਸੋ ਉੱਥੇ ਫਰਮਾਨ ਕਰਦੇ ਹਾਂ ਕਿ ਚੌਥੇ ਦਾਨ ਦੇਤ ਦੇਤ ਜੋ ਦਾਤਾ, ਸੋ ਰਸ ਤਮ ਸਤ ਗੁਣ ਤ੍ਰੈ ਭਾਂਤਾ। ਉਹ ਵੀ ਤਿੰਨ ਕਿਸਮ ਦੇ ਨੇ, ਇੱਕ ਰਜੋ ਗੁਣ ਦਾਨ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਕਲਾ ਕ੍ਰੋਧ ਸੇ ਬਿਨ ਸ਼ੁਭ ਕਾਲਾ, ਕਲਾ ਹੋਵੇ ਕ੍ਰੋਧ ਹੋਵੇ ਤੇ ਬਗੈਰ ਸ਼ੁਭ ਥਾਂ ਵਿਚਾਰੇ ਹੋਏ, ਖੇਤ ਪਛਾਣ ਬੀਜਿਆ ਦਾਨ, ਬਗੈਰ ਖੇਤ ਪਛਾਣੇ ਤੇ ਦਾਨ ਕਰਦਾ ਤੇ ਕਲਾ ਕ੍ਰੋਧ ਨਾ ਦਿੰਦਾ। ਉਹ ਕਹਿੰਦੇ ਇੰਨੇ ਲੈਣੇ ਹੀ ਹੈ ਤੇ ਤੂੰ ਅਜ ਤਾਂ ਹਿਲਦੇ ਨੀ, ਉਹ ਦੁਖੀ ਹੋ ਕੇ ਦਾਨ ਦਿੰਦਾ। ਕਹਿੰਦੇ ਇਹਦਾ ਫਲ ਨੀ ਪ੍ਰਾਪਤ ਹੋਇਆ ਕਰਦਾ, ਨਿਸ਼ਫਲ ਹੋਇਆ ਕਰਦਾ ਇਹ ਤਾਂ। ਤੇ ਕਲਾ ਤੇ ਕ੍ਰੋਧ ਤੋਂ ਬਗੈਰ ਜਿਹੜਾ ਦਾਨ ਦਿੰਦਾ ਹੈ, ਕਲਾ ਕ੍ਰੋਧ ਸੇ ਬਿਨ ਸ਼ੁਭ ਕਾਲਾ, ਬਿਨਾਂ ਸ਼ੁਭ ਕਾਲ ਤੇ ਕਲਾ ਕ੍ਰੋਧ ਦੇ ਬਸ ਹੋ ਕੇ ਦੇਤ ਤਾਮਸੀ ਰੀਤ ਵਸਾਲਾ, ਉਹ ਤਾਮਸੀ ਦਾਨ ਹੋਇਆ ਕਰਦਾ, ਉਹਦਾ ਫਲ ਨੀ ਹੋਇਆ ਕਰਦਾ, ਫਲ ਦੀ ਥਾਂ ਤੇ ਪਾਪ ਹੋਇਆ ਕਰਦਾ। ਦੂਸਰਾ ਦਾਨ ਹੁੰਦਾ ਨਿਸ ਜਸ ਹੇਤ ਦੇਤ ਜੋ ਦਾਨ, ਜਸ ਵਾਸਤੇ ਵੀ ਮੈਨੂੰ ਲੋਕ ਚੰਗਾ ਕਹਿਣ, ਮੇਰੀ ਅਰਦਾਸ ਹੋਵੇ, ਖਾਸ ਲਿਖਾਉਂਦਾ ਵੀ ਮੇਰਾ ਅਰਦਾਸਾ ਕਰਦੀ ਦੱਸਦੀ ਵੀ ਇਹ 1,000 ਰੁਪਇਆ 2,000 ਮੈਂ ਦੇ ਰਹੀ, ਜਕਾਰੇ ਬੋਲਣ ਮੇਰੇ ਦਾਨ ਦਿੱਤੇ ਤੇ, ਦੇਖਣ ਖੜਾ ਕਰੇ ਮੈਨੂੰ ਸੈਕਟਰੀ ਜਿਹੜਾ ਵੀ ਇਹਨਾਂ ਨੇ ਜੀ 5,000 ਦਿੱਤਾ ਅੱਜ, ਤੇ ਉਧਰੋਂ ਜਕਾਰਾ ਬੁਲਾਉਣ ਮੇਰਾ ਜਸ ਹੋਵੇ। ਕਹਿੰਦੇ ਇਹ ਜਿਹੜਾ ਦਾਨ ਹੈ, ਨਿਜ ਜਸ ਹੇਤ ਦੇਤ ਜੋ ਦਾਨਾ, ਇਹ ਰਾਜਸੀ ਫਲ ਲੱਗ ਜਾਣਾ, ਇਹਨੂੰ ਰਾਜਸੀ ਦਾਨ ਕਹਿੰਦੇ ਨੇ, ਥੋੜਾ ਫਲ ਹੋਇਆ ਕਰਦਾ ਇਹਦਾ। ਕਰਕੇ ਬਿਨਾਂ ਇਸ ਪਾਤਰ ਦੇਖੀ ਬੇਨਤੀ ਦੇ ਨਾਲ ਦਿੰਦਾ ਵੀ ਮਹਾਰਾਜ ਇਹ ਤੁਛ ਜੀ ਮਾਇਆ ਹੈ, ਇਹਨੂੰ ਕਿਸੇ ਲੇਖੇ ਚ ਲਾ ਦੋ।